ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਦੁਆਰਾ ਜੋ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਆਤਮਿਕ ਲਿਖਤਾਂ ਲਿਖੀਆਂ ਗਈਆਂ ਹਨ, ਸ਼ਬਦ ਦੇ ਉੱਤੇ ਮਹਾਂਪੁਰਖਾਂ ਨੇ 9 ਲੇਖਾਂ ਦੀ ਲੜੀ ਲਿਖੀ ਹੈ, ਆਪਾਂ ਦੂਜੇ ਭਾਗ ਨਾਲ ਅੱਜ ਸਾਂਝ ਕਰਾਂਗੇ। 69 ਨੰਬਰ ਲਿਖਤ ਹੈ ਮਹਾਂਪੁਰਖਾਂ ਦੀ, ਆਓ ਪਿਆਰ ਸਹਿਤ ਸਰਵਣ ਕਰੀਏ ਜੀ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਤਤ ਸ਼ਬਦ ਨਿਰੰਕਾਰ ਵਿੱਚੋਂ ਉਪਜਿਆ ਹੈ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਤਤ ਸ਼ਬਦ ਨਿਰੰਕਾਰ ਵਿੱਚੋਂ ਉਪਜਿਆ ਹੈ ਅਤੇ ਇਸ ਵਿੱਚ ਪ੍ਰਭੂ ਦੇ ਸਾਰੇ ਆਤਮਿਕ ਗੁਣ ਮੌਜੂਦ ਹਨ। ਇਸੇ ਤਤ ਸ਼ਬਦ ਤੋਂ ਸੂਖਮ ਅਤੇ ਸਥੂਲ ਸੰਸਾਰ ਉਪਜਦਾ ਹੈ, ਪਲਦਾ ਅਤੇ ਇਸੇ ਵਿੱਚ ਸਮਾਉਂਦਾ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਏਕੋ ਸ਼ਬਦ ਏਕੋ ਪ੍ਰਵਰਤੈ, ਸਭ ਏਕਸ ਤੇ ਉਤਪਤ ਚੱਲੇ। ਦੂਜੇ ਲਫਜ਼ਾਂ ਵਿੱਚ ਤਤ ਸ਼ਬਦ ਦੇ 2 ਮੁੱਖ ਸਰੂਪ ਹਨ। ਹਾਂਜੀ, ਤਤ ਸ਼ਬਦ ਦੇ 2 ਮੁੱਖ ਸਰੂਪ ਹਨ। ਪਹਿਲਾ ਹੈ ਜੀ ਸੂਖਮ ਦੈਵੀ ਸਰੂਪ, ਸਾਰੇ ਦੈਵੀ ਗੁਣ ਤੇ ਬਲਬਲੇ ਜਿਹਾ ਕਿ ਪਿਆਰ, ਸ਼ਰਧਾ, ਦਇਆ, ਬਿਸਮਾਦ, ਭੈ ਭਾਵਨੀ, ਆਤਮਿਕ ਸ਼ਕਤੀ ਆਦਿ ਸਭ ਇਸ ਦੇ ਸਰੂਪ ਵਿੱਚ ਪ੍ਰਵੇਸ਼ ਹਨ। ਦੂਜਾ ਹੈ ਜੀ ਸਥੂਲ ਰੂਪ ਜਾਂ ਕੁਦਰਤ, ਦ੍ਰਿਸ਼ਟਮਾਨ ਜਾਂ ਮਨ ਬੁੱਧੀ ਦੇ 5 ਗਿਆਨ ਇੰਦਰੀਆਂ ਨਾਲ ਪ੍ਰਤੀਤ ਹੋਣ ਵਾਲਾ ਸੰਸਾਰ। ਪਹਿਲਾ ਦੈਵੀ ਸਰੂਪ, ਰੂਪ, ਰੰਗ, ਰੇਖ, ਭੇਖ, ਚੱਕਰ, ਚਿਹਨ, ਮਨ, ਚਿੱਤ, ਬੁੱਧੀ, ਸੁਗੰਧ, ਅੱਖਰ, ਆਵਾਜ਼, ਦੇਸ਼, ਕਾਲ ਆਦਿ ਤੋਂ ਪਰੇ ਹੈ ਅਤੇ ਇਸ ਵਿੱਚ ਨਿਰੰਕਾਰ ਦੇ ਸਾਰੇ ਸੂਖਮ ਗੁਣ ਮੌਜੂਦ ਹਨ। ਪਰ ਇਹ ਸੂਖਮ ਤੱਤ ਸ਼ਬਦ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਨੂੰ ਸ਼ਬਦ ਸੁਰ ਦੀ ਕਮਾਈ ਕਰਕੇ ਗੁਰਪ੍ਰਸਾਦ ਦੁਆਰਾ ਅਨੁਭਵ ਵਿੱਚ ਹੀ ਪ੍ਰਕਾਸ਼ਿਤ ਹੁੰਦਾ ਹੈ। ਧਿਆਨ ਦੇਣ ਯੋਗ ਗੱਲ ਹੈ, ਇਹ ਸੂਖਮ ਤੱਤ ਸ਼ਬਦ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਨੂੰ ਸ਼ਬਦ ਸੁਰ ਦੀ ਕਮਾਈ ਕਰਕੇ ਗੁਰਪ੍ਰਸਾਦ ਦੁਆਰਾ ਅਨੁਭਵ ਵਿੱਚ ਹੀ ਪ੍ਰਕਾਸ਼ਿਤ ਹੁੰਦਾ ਹੈ। ਦੂਸਰਾ ਸਥੂਲ ਰੂਪ, ਰੂਪ, ਰੰਗ, ਰੇਖ, ਚੱਕਰ, ਚਿਹਨ, ਮਨ, ਚਿੱਤ, ਬੁੱਧੀ, ਸੁਗੰਧ, ਅੱਖਰ, ਬੋਲੀ, ਦੇਸ਼, ਕਾਲ ਦੀ ਪਕੜ ਵਿੱਚ ਹੈ ਅਤੇ 5 ਗਿਆਨ ਇੰਦਰੀਆਂ ਦਾ ਵਿਸ਼ਾ ਹੈ। ਸਾਰੀ ਕੁਦਰਤ ਜਿਹਾ ਕਿ ਸੂਰਜ, ਤਾਰੇ, ਹਵਾ, ਪਾਣੀ, ਅੱਗ, ਜੀਵ ਜੰਤੂ, ਨਦੀਆਂ, ਨਾਲੇ, ਪਹਾੜ, ਬਨਸਪਤੀ ਆਦਿ ਸਭ ਇਸੇ ਸਰੂਪ ਦੇ ਪ੍ਰਗਟਾਵੇ ਹਨ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਉੱਪਰਲੇ ਗੁਰਬਾਣੀ ਦੇ ਪ੍ਰਵਾਣਾ ਅਨੁਸਾਰ ਦਿਸਣਹਾਰ ਕੁਦਰਤ ਦੀ ਅਮਿਤ ਤੇ ਮੁਕੰਮਲ ਸੁੰਦਰਤਾ, ਅਨੇਕਤਾ, ਬਹੁ ਰੰਗਤਾ, ਵਿਸ਼ਾਲਤਾ, ਵਿਉਂਤਬੰਦੀ, ਉਪਯੋਗਤਾ ਆਦਿ ਹਮੇਸ਼ਾ ਮਨੁੱਖੀ ਸੁਰਤ ਜਾਂ ਦਿਮਾਗ ਨੂੰ ਪ੍ਰਭਾਵਿਤ ਕਰਕੇ ਇਸ ਦੇ ਅਦ੍ਰਿਸ਼ਟ ਰਚਨਹਾਰ ਪ੍ਰਭੂ ਵੱਲ ਖਿੱਚ ਪਾਉਣ ਦਾ ਕਾਰਨ ਬਣਦੀ ਰਹੀ ਹੈ। ਕਵੀਆਂ, ਚਿੱਤਰਕਾਰਾਂ ਅਤੇ ਹੋਰ ਅਨੇਕਾਂ ਕਲਾਕਾਰਾਂ ਲਈ ਕੁਦਰਤ ਅਥਵਾ ਅਸਥੂਰ ਸ਼ਬਦ ਹਮੇਸ਼ਾ ਇੱਕ ਅਮੁੱਕ ਪ੍ਰੇਰਨਾ ਦਾ ਸਾਧਨ ਬਣਿਆ ਰਿਹਾ ਹੈ। ਪਰ ਇੱਥੇ ਇੱਕ ਨੁਕਤਾ ਇਹ ਹੈ ਕਿ ਤਤ ਸ਼ਬਦ ਦੇ ਸੂਖਮ ਅਤੇ ਸਥੂਲ ਸਰੂਪ ਨੂੰ ਕੋਈ ਬਿਰਲਾ ਸੰਤ ਭਗਤ ਜਾਂ ਬਖਸ਼ਿਆ ਹੋਇਆ ਗੁਰਮੁਖ ਹੀ ਅਨੁਭਵ ਦੁਆਰਾ ਬੁੱਝਣ, ਮਾਨਣ ਅਤੇ ਪ੍ਰਗਟਾਉਣ ਦੀ ਸਮਰੱਥਾ ਰੱਖਦਾ ਹੈ। ਤਤ ਸ਼ਬਦ ਦੇ ਸੂਖਮ ਤੇ ਸਥੂਲ ਸਰੂਪ ਨੂੰ ਕੋਈ ਬਿਰਲਾ ਸੰਤ ਭਗਤ ਜਾਂ ਬਖਸ਼ਿਆ ਹੋਇਆ ਗੁਰਮੁਖੀ ਅਨੁਭਵ ਦੁਆਰਾ ਬੁੱਝਣ, ਮਾਨਣ ਅਤੇ ਪ੍ਰਗਟਾਉਣ ਦੀ ਸਮਰੱਥਾ ਰੱਖਦਾ ਹੈ। ਇਸ ਸੂਖਮ ਵਿਚਾਰ ਨੂੰ ਸਮਝਣ ਲਈ ਹੇਠਲੀਆਂ ਉਦਾਹਰਣਾਂ ਸਹਾਇਕ ਹੋਣਗੀਆਂ। ਸੂਰਜ ਵਿੱਚੋਂ ਕਿਰਨਾਂ ਉਪਜੀਆਂ ਹਨ ਅਤੇ ਇਹਨਾਂ ਕਿਰਨਾਂ ਵਿੱਚ ਸੂਰਜ ਦੇ ਸਾਰੇ ਗੁਣ ਮੌਜੂਦ ਹੁੰਦੇ ਹਨ। ਇਸ ਧੁੱਪ ਜਾਂ ਕਿਰਨਾਂ ਦੇ 2 ਮੁੱਖ ਸਰੂਪ ਹਨ। ਪਹਿਲਾ ਹੈ ਜੀ ਅਦ੍ਰਿਸ਼ਟ ਸੂਖਮ ਸਰੂਪ, ਜਿਸ ਵਿੱਚ 7 ਰੰਗ ਅਤੇ ਜੀਵਨ ਰੋਹ ਹੈ। ਦੂਸਰਾ ਸਥੂਲ ਸਰੂਪ, 5 ਗਿਆਨ ਇੰਦਰੀਆਂ ਦੁਆਰਾ ਅਨੁਭਵ ਹੋਣ ਵਾਲਾ ਸਰੂਪ ਜਿਹਾ ਕਿ ਗਰਮੀ, ਪ੍ਰਕਾਸ਼ ਆਦਿ। ਸੂਖਮ ਸਰੂਪ ਨੂੰ ਸਾਡੀਆਂ ਇਹ ਅੱਖਾਂ ਨਹੀਂ ਦੇਖ ਸਕਦੀਆਂ, ਜੇ ਸੂਖਮ ਸਰੂਪ ਨੂੰ ਸਾਡੀਆਂ ਇਹ ਅੱਖਾਂ ਨਹੀਂ ਦੇਖ ਸਕਦੀਆਂ, ਕਿਉਂਕਿ ਇਹ ਸਾਰੇ ਰੰਗ ਅਤੇ ਜੀਵਨ ਰੌਂ ਸੂਰਜ ਦੀਆਂ ਅਦ੍ਰਿਸ਼ਟ ਕਿਰਨਾਂ ਵਿੱਚ ਛੁਪੇ ਹੋਏ ਹਨ। ਇਸ ਸਰੂਪ ਨੂੰ ਪ੍ਰਗਟ ਕਰਨ ਲਈ ਸਹੀ ਜੁਗਤੀ ਅਤੇ ਪ੍ਰਿਜ਼ਮ, ਇੱਕ ਤਰ੍ਹਾਂ ਦਾ ਤਿਕੋਣੀ ਸ਼ੀਸ਼ਾ ਜਿਸ ਵਿੱਚ ਸੂਰਜ ਦੀਆਂ ਕਿਰਨਾਂ ਕਈ ਰੰਗਾਂ ਵਿੱਚ ਬਦਲ ਜਾਂਦੀਆਂ ਹਨ, ਦੀ ਲੋੜ ਹੈ। ਤਾਂ ਤੇ ਜਦੋਂ ਸੂਰਜ ਦੀਆਂ ਕਿਰਨਾਂ ਪ੍ਰਿਜ਼ਮ ਵਿੱਚੋਂ ਲੰਘਦੀਆਂ ਹਨ ਤਾਂ ਸੱਤੇ ਰੰਗ ਪ੍ਰਤੱਖ ਹੋ ਜਾਂਦੇ ਹਨ। ਇਹਨਾਂ ਸੱਤ ਰੰਗੀ ਕਿਰਨਾਂ ਵਿੱਚ ਪ੍ਰਕਾਸ਼, ਨਿੱਘ ਅਤੇ ਜੀਵਨ ਰੌਂ ਵੀ ਮੌਜੂਦ ਹੁੰਦੀ ਹੈ। ਜਿਵੇਂ ਅਸੀਂ ਸੂਰਜ ਦੀਆਂ ਅਦ੍ਰਿਸ਼ ਅਤੇ ਸੂਖਮ ਕਿਰਨਾਂ ਵਿੱਚੋਂ ਨਿਕਲੇ ਅਨੇਕਾਂ ਰੰਗਾਂ ਨੂੰ, ਲਾਲ ਰੋਸ਼ਨੀ, ਪੀਲੀ ਰੋਸ਼ਨੀ, ਹਰੀ ਰੋਸ਼ਨੀ, ਨੀਲੀ ਰੋਸ਼ਨੀ, ਜਾਮਨੀ ਰੋਸ਼ਨੀ, ਸੰਤਰੀ ਰੋਸ਼ਨੀ, ਬਨਸ਼ਵੀ ਰੋਸ਼ਨੀ ਆਦਿ ਦੇ ਨਾਮ ਦੇ ਦਿੰਦੇ ਹਾਂ। ਐਨ ਇਸੇ ਤਰ੍ਹਾਂ ਅਦ੍ਰਿਸ਼ਟ ਅਤੇ ਸੂਖਮ ਤੱਤ ਸ਼ਬਦ ਤੋਂ ਉਤਪਤ ਅਨੇਕਾਂ ਪ੍ਰਗਟ ਅਤੇ ਪ੍ਰਵਿਰਤ ਗੁਣਾਂ ਨੂੰ ਗੁਰਬਾਣੀ ਵਿੱਚ ਸਾਹਿਬ ਸ਼ਬਦ, ਗੁਰ ਸ਼ਬਦ, ਵਿਆਪਕ ਸ਼ਬਦ, ਦਾਤਾ ਸ਼ਬਦ, ਪਤਾਰ ਸ਼ਬਦ, ਸੱਚ ਸ਼ਬਦ, ਅਪਾਰ ਸ਼ਬਦ, ਏਕ ਸ਼ਬਦ, ਅਲੱਖ ਸ਼ਬਦ, ਪੂਰਾ ਸ਼ਬਦ, ਬੋਹਿਤ ਸ਼ਬਦ, ਖੇਵਟ ਸ਼ਬਦ, ਅੰਕਸ਼ ਸ਼ਬਦ, ਅਨਹਦ ਸ਼ਬਦ, ਨਿਰਮਲ ਸ਼ਬਦ, ਨਿਸ਼ਾਨ ਸ਼ਬਦ, ਲੰਗਰ ਸ਼ਬਦ, ਮਿੱਠਾ ਸ਼ਬਦ, ਸ਼ੀਤਲ ਸ਼ਬਦ, ਮਹਾਰਾਜ ਸ਼ਬਦ, ਰਤਨ ਸ਼ਬਦ, ਔਖਦ ਸ਼ਬਦ, ਅੰਮ੍ਰਿਤ ਸ਼ਬਦ, ਨਾਮ ਸ਼ਬਦ ਆਦਿ ਨਾਵਾਂ ਨਾਲ ਦਰਸਾਇਆ ਗਿਆ। ਸ਼ਬਦ ਦੇ ਇਹ ਅਨੇਕ ਗੁਪਤ ਆਤਮਿਕ ਗੁਣ ਜਾਂ ਪੱਖ ਵੀ ਕਿਸੇ ਜੀਵਨ ਰੂਪੀ ਪ੍ਰਿਜ਼ਮ ਅਥਵਾ ਬਖਸ਼ੇ ਹੋਏ ਮਹਾਂਪੁਰਖਾਂ ਦੇ ਪ੍ਰਕਾਸ਼ਮਈ ਆਤਮਿਕ ਜੀਵਨ ਰਾਹੀਂ ਪ੍ਰਕਾਸ਼ 'ਤੇ ਪ੍ਰਗਟ ਹੁੰਦੇ ਹਨ। ਹਾਂਜੀ, ਸ਼ਬਦ ਦੇ ਇਹ ਅਨੇਕ ਗੁਪਤ ਆਤਮਿਕ ਗੁਣ ਜਾਂ ਪੱਖ ਵੀ ਕਿਸੇ ਜੀਵਨ ਰੂਪੀ ਪ੍ਰਿਜ਼ਮ ਅਥਵਾ ਬਖਸ਼ੇ ਹੋਏ ਮਹਾਂਪੁਰਖਾਂ ਦੇ ਪ੍ਰਕਾਸ਼ਮਈ ਆਤਮਿਕ ਜੀਵਨ ਰਾਹੀਂ ਪ੍ਰਕਾਸ਼ 'ਤੇ ਪ੍ਰਗਟ ਹੁੰਦੇ ਹਨ। ਇਸ ਨੁਕਤੇ ਨੂੰ ਹੋਰ ਸਪਸ਼ਟ ਕਰਨ ਲਈ ਇੱਕ ਉਦਾਹਰਣ ਦਿੱਤਾ ਜਾਂਦਾ ਹੈ। ਬਿਜਲੀ ਦਾ ਕਰੰਟ ਸਾਡੇ ਘਰਾਂ, ਸ਼ਹਿਰਾਂ, ਕਾਰਖਾਨਿਆਂ ਆਦਿ ਵਿੱਚ ਗੁਪਤ ਤੌਰ 'ਤੇ ਪ੍ਰਵਿਰਤ ਹੋ ਰਿਹਾ ਹੈ। ਕਰੰਟ ਦੀ ਹੋਣ ਦਾ ਉਦੋਂ ਪਤਾ ਲੱਗਦਾ ਹੈ ਜਦ ਕਿਸੇ ਬਲਬ ਦੇ ਰਾਹੀਂ ਇਸ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਬਿਜਲੀ ਦੇ ਕਰੰਟ ਦੇ ਪ੍ਰਕਾਸ਼ ਜਾਂ ਪ੍ਰਗਟਾਵੇ ਲਈ ਖਾਸ ਸਾਧਨ ਹੁੰਦੇ ਹਨ ਜਿਨ੍ਹਾਂ ਰਾਹੀਂ ਕਰੰਟ ਪ੍ਰਕਾਸ਼ 'ਤੇ ਪ੍ਰਵਿਰਤ ਹੋ ਕੇ ਸਾਡੇ ਕੰਮ ਸਵਾਰਦਾ ਹੈ। ਐਨ ਇਸੇ ਤਰ੍ਹਾਂ ਤਤ ਸ਼ਬਦ, ਜੀਵਨ ਰੌਂ ਜਾਂ ਨਾਮ ਗੁਪਤ ਤੌਰ 'ਤੇ ਰਵ ਰਿਹਾ ਭਰਪੂਰ ਹੈ, ਗੁਪਤ ਤੌਰ 'ਤੇ ਰਵ ਰਿਹਾ ਭਰਪੂਰ ਹੈ, ਪਰ ਕਿਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸ਼ਖਸੀਅਤ ਪਰਸਨੈਲਿਟੀ ਰਾਹੀਂ ਪ੍ਰਕਾਸ਼ਿਤ ਹੁੰਦਾ ਹੈ ਅਤੇ ਆਤਮਿਕ ਜਲਵੇ ਦਾ ਕ੍ਰਿਸ਼ਮਾ ਨਜ਼ਰ ਆਉਂਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਤੂੰ ਸਭਨਾ ਮਾਹੇ ਸਮਾਇਆ, ਤਿੰਨ ਕਰਤੈ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋ ਤਰੀ ਕਰਤਾਰ ਜੀਓ। ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਸੂਰਜ ਦੇ ਸਾਰੇ ਸੂਖਮ ਅਤੇ ਸਥੂਲ ਗੁਣ ਸੂਰਜ ਦੀਆਂ ਕਿਰਨਾਂ ਵਿੱਚ ਮੌਜੂਦ ਅਤੇ ਰਵ ਰਹੇ ਭਰਪੂਰ ਹਨ। ਆਮ ਤੌਰ 'ਤੇ ਸਧਾਰਨ ਇਨਸਾਨ ਤਾਂ ਕੇਵਲ ਇਹਨਾਂ ਕਿਰਨਾਂ ਦੀ ਗਰਮੀ ਅਤੇ ਪ੍ਰਕਾਸ਼ ਦੇ ਗੁਣਾਂ ਨੂੰ ਹੀ ਜਾਣਦੇ ਅਤੇ ਮਹਿਸੂਸ ਕਰਦੇ ਹਨ, ਪਰ ਇਹਨਾਂ ਦੋਨਾਂ ਗੁਣਾਂ ਦੇ ਨਾਲ ਨਾਲ ਕਿਰਨਾਂ ਵਿੱਚ ਮੌਜੂਦ ਗੁਪਤ ਰੰਗ ਅਤੇ ਜੀਵਨ ਰੌਂ ਦੀਆਂ ਅਮਿਤ, ਸੁੱਤੇ ਸਿੱਧ, ਨਿਰਪੱਖ, ਅਣਮੰਗੀਆਂ, ਇੱਕ ਸਾਰ, ਮੁਫਤ, ਸਦੀਵੀ ਦਾਤਾਂ ਨੂੰ ਕੋਈ ਬਿਰਲਾ ਇਨਸਾਨ ਹੀ ਜਾਣਦਾ ਅਤੇ ਅਨੁਭਵ ਕਰਕੇ ਮਾਣਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਸਥੂਲ ਕੁਦਰਤ ਨੂੰ ਸੰਪੂਰਨ ਤੌਰ 'ਤੇ ਮਾਨਣ ਲਈ ਵੀ ਸੂਖਮ ਤੱਤ ਸ਼ਬਦ ਦੇ ਅਨੁਭਵ ਦੀ ਲੋੜ ਹੈ। ਹਾਂਜੀ, ਸਥੂਲ ਕੁਦਰਤ ਨੂੰ ਸੰਪੂਰਨ ਤੌਰ 'ਤੇ ਮਾਨਣ ਲਈ ਵੀ ਸੂਖਮ ਤੱਤ ਸ਼ਬਦ ਦੇ ਅਨੁਭਵ ਦੀ ਲੋੜ ਹੈ। ਦੁਨਿਆਵੀ ਪੱਧਰ 'ਤੇ ਵਿਚਾਰੀਏ ਤਾਂ ਜਿਉਂ ਜਿਉਂ ਸਾਨੂੰ ਕਿਸੇ ਵਸਤੂ, ਮਨੁੱਖ, ਜਗ੍ਹਾ, ਸ਼ਕਤੀ ਆਦਿ ਦੀ ਤਾਰੀਫ ਜਾਂ ਮਹਿਮਾ ਦਾ ਪਤਾ ਲੱਗਦਾ ਹੈ, ਤਿਉਂ ਤਿਉਂ ਸਾਡੇ ਮਨ ਵਿੱਚ ਸੁੱਤੇ ਸਿੱਧ ਉਸ ਪ੍ਰਥਾਏ ਦਿਲਚਸਪੀ ਅਤੇ ਖਿੱਚ ਵੱਧਦੀ ਜਾਂਦੀ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਜਾਂ ਮਿਲਣ ਦਾ ਚਾਉ ਪੈਦਾ ਹੁੰਦਾ ਰਹਿੰਦਾ ਹੈ। ਠੀਕ ਇਸੇ ਤਰ੍ਹਾਂ ਜਿਉਂ ਜਿਉਂ ਤਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸੇਗੀ, ਹਾਂਜੀ ਜਿਉਂ ਜਿਉਂ ਤਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸੇਗੀ, ਤਿਉਂ ਤਿਉਂ ਇਸ ਤੱਤ ਸ਼ਬਦ ਦੀ ਪ੍ਰਾਪਤੀ ਲਈ ਖਿੱਚ, ਚਾਓ, ਤਾਂਗ, ਰੀਝ, ਉਦਮ ਲਗਾਤਾਰ ਵੱਧਦਾ ਜਾਵੇਗਾ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭੇਖਣ ਕਾ ਚਾਓ, ਸੁਣ ਸੁਣ ਉਪਜੋ ਮਨ ਮੈਂ ਚਾਓ, ਆਟ ਪਹਿਰ ਹਰ ਕੇ ਗੁਣ ਗਾਓ। ਇਸ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਇੱਕ ਉਦਾਹਰਨ ਦਿੱਤੀ ਜਾਂਦੀ ਹੈ। ਜਦ ਕੋਈ ਜਨਾਨੀ ਕਿਸੇ ਝਗੜੇ ਕਾਰਨ ਕ੍ਰੋਧ ਵਿੱਚ ਸੜਬੜ ਰਹੀ ਹੋਵੇ, ਉਸੇ ਵੇਲੇ ਉਸਦੇ ਪਿਆਰੇ ਪਰਦੇਸੀ ਬੱਚੇ ਦੀ ਚਿੱਠੀ ਆ ਜਾਵੇ ਤਾਂ ਉਸਦੇ ਕ੍ਰੋਧ ਦਾ ਪਾਂਬੜ ਝੱਟ ਬੁੱਝ ਜਾਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਮਾਂ ਪਿਆਰ ਜਾਗ ਪੈਂਦਾ ਹੈ। ਉਹ ਉਸ ਚਿੱਠੀ ਨੂੰ ਮੁੜ ਮੁੜ ਪੜ੍ਹਦੀ ਜਾਂ ਸੁਣਦੀ ਹੈ ਅਤੇ ਬੱਚੇ ਦੇ ਮੋਹ ਨਾਲ ਉਸਦਾ ਮਨ ਪਿਘਲ ਕੇ ਉਸਦਾ ਹਿਰਦਾ ਭਿੱਜ ਜਾਂਦਾ। ਇਸ ਤਰ੍ਹਾਂ ਉਸਦੇ ਹਿਰਦੇ ਅੰਦਰ ਭਖਦੇ ਕ੍ਰੋਧ ਦਾ ਭਾਂਬੜ ਮਾਂ ਪਿਆਰ ਵਿੱਚ ਬਦਲ ਜਾਂਦਾ ਹੈ ਅਤੇ ਮਮਤਾ ਦੇ ਉਚੇਰੇ ਬਲਬਲੇ ਉਛਲ ਪੈਂਦੇ ਹਨ। ਉਹ ਆਪਣੇ ਪਿਆਰੇ ਬੱਚੇ ਦੀਆਂ ਵਡਿਆਈਆਂ ਕਰਦੀ ਨਹੀਂ ਥੱਕਦੀ ਅਤੇ ਜਿਉਂ ਜਿਉਂ ਉਹ ਆਪਣੇ ਪਿਆਰੇ ਬੱਚੇ ਦੇ ਗੁਣ ਗਾਉਂਦੀ ਹੈ ਤਿਉਂ ਤਿਉਂ ਉਸਦਾ ਹਿਰਦਾ ਦਰਬ ਕੇ ਉਛਲਦਾ ਹੈ ਅਤੇ ਉਹ ਬੱਚੇ ਦੇ ਵੈਰਾਗ ਵਿੱਚ ਬੇਵਲ ਹੋ ਜਾਂਦੀ। ਉੱਪਰਲੇ ਉਦਾਹਰਨ ਤੋਂ ਸਿੱਧ ਹੁੰਦਾ ਹੈ ਕਿ ਮਾਇਆ ਰੂਪੀ ਕਸੰਗਤ ਅਥਵਾ ਦੂਜੇ ਭਾਉ ਦੇ ਪ੍ਰਭਾਵ ਹੇਠ ਮਨ ਸੜਦਾ ਬਲਦਾ ਰਹਿੰਦਾ ਹੈ। ਹਾਂਜੀ, ਮਾਇਆ ਰੂਪੀ ਕਸੰਗਤ ਅਥਵਾ ਦੂਜੇ ਭਾਉ ਦੇ ਪ੍ਰਭਾਵ ਹੇਠ ਮਨ ਸੜਦਾ ਬਲਦਾ ਰਹਿੰਦਾ ਹੈ। ਇਸ ਆਤਿਸ਼ ਦੁਨੀਆਂ ਤੋਂ ਬਚਣ ਦਾ ਇੱਕੋ ਇੱਕ ਪੱਕਾ ਸਾਧਨ ਹੈ ਖੁਨਕ ਨਾਮ ਖੁਦਾਇਆ, ਅਥਵਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਹਰੀ ਦੇ ਗੁਣ ਗਾਉਣੇ ਅਥਵਾ ਪਰਮੇਸ਼ਰ ਦੀ ਸਿਫਤਸਲਾਹ ਕਰਨੀ ਹੈ, ਜਿਸ ਨਾਲ ਅਕਾਲ ਪੁਰਖ ਦੇ ਦੈਵੀ ਗੁਣਾਂ ਨਾਲ ਸਾਡਾ ਮਨ ਪਰਸਦਾ ਹੈ। ਇਸ ਤਰ੍ਹਾਂ ਇਲਾਹੀ ਪਾਰਸ਼ੋ ਨਾਲ ਸਾਡੇ ਮਨ ਉੱਤੇ ਦੈਵੀ ਪਾਰਸ ਕਲਾ ਵਰਤਦੀ ਹੈ। ਸਿਫਤਸਲਾਹ ਕਰਦਿਆਂ ਕਰਦਿਆਂ ਸਾਡੇ ਉਨਮਨ ਵਿੱਚ ਅਕਾਲ ਪੁਰਖ ਦੇ ਸਾਰੇ ਗੁਣ ਤਸ ਵਸ ਰਸ ਜਾਂਦੇ ਹਨ ਅਤੇ ਜੀਵ ਵਡਭਾਗਾ ਹੋ ਜਾਂਦਾ ਹੈ। ਜੀਵ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਗੁਰਮੁਖ ਹੋਏ ਸੋਈ ਬੁੱਝੈ ਗੁਣ ਕੈ ਗੁਣੀ ਸਮਾਵਣਿਆ, ਜੈਸਾ ਸੇਵੈ ਤੈਸੋ ਹੋਏ। ਪਰ ਇੱਥੇ ਸਮਝਣ ਯੋਗ ਹਕੀਕਤ ਇਹ ਹੈ ਕਿ ਦੁਨਿਆਵੀ ਸਥੂਲ ਵਸਤੂਆਂ ਸਾਡੇ ਮਨ ਚਿੱਤ ਬੁੱਧੀ ਦੀ ਕਲਪਨਾ ਵਿੱਚ ਛੇਤੀ ਆ ਜਾਂਦੀਆਂ ਹਨ। ਹਾਂਜੀ, ਦੁਨਿਆਵੀ ਸਥੂਲ ਵਸਤੂਆਂ ਸਾਡੇ ਮਨ ਚਿੱਤ ਬੁੱਧੀ ਦੀ ਕਲਪਨਾ ਵਿੱਚ ਛੇਤੀ ਆ ਜਾਂਦੀਆਂ ਹਨ ਅਤੇ ਇਹਨਾਂ ਦੀ ਮਹਿਮਾ ਜਾਂ ਤਰੀਫ ਵੀ ਛੇਤੀ ਹੀ ਸਾਡੀ ਸਮਝ ਵਿੱਚ ਆ ਜਾਂਦੀ ਹੈ ਅਤੇ ਅਸੀਂ ਆਨੰਦ ਵੀ ਮਾਣਦੇ ਹਾਂ। ਪਰ ਤੱਤ ਸ਼ਬਦ ਅਤੇ ਇਸ ਦੀ ਅਚਰਜ ਮਹਿਮਾ ਅੱਤ ਸੂਖਮ ਹੋਣ ਕਰਕੇ ਸਾਡੀ ਮੋਟੀ ਠੁੱਲੀ ਮਾਇਕੀ ਬੁੱਧੀ ਇਸ ਨੂੰ ਪਕੜ ਨਹੀਂ ਸਕਦੀ ਜਾਂ ਇਸ ਨੂੰ ਅਨੁਭਵ ਨਹੀਂ ਕਰ ਸਕਦੀ ਅਤੇ ਇਸ ਦੀ ਕਦਰ ਕੀਮਤ ਪਾ ਕੇ ਰੰਗ ਰਸ ਵੀ ਨਹੀਂ ਮਾਣ ਸਕਦੀ। ਇਸੇ ਲਈ ਵੇਖਣ ਵਿੱਚ ਆਇਆ ਹੈ ਕਿ ਧਾਰਮਿਕ ਸ਼੍ਰੇਣੀ ਦੇ ਬਹੁਤ ਸਾਰੇ ਸਾਧਕ ਸ਼ੁਰੂ ਵਿੱਚ ਸ਼ਬਦ ਦੀ ਦਿਮਾਗੀ ਮਹਿਮਾ ਸੁਣ ਕੇ ਪਰਮਾਰਥ ਵੱਲ ਮਾਨਸਿਕ ਖਿੱਚ ਖਾਂਦੇ ਹਨ ਪਰ ਤੱਤ ਸ਼ਬਦ ਦਾ ਅਨੁਭਵੀ ਗਿਆਨ ਨਾ ਹੋਣ ਕਰਕੇ ਉਹਨਾਂ ਅੰਦਰ ਆਤਮਿਕ ਖਿੱਚ ਨਹੀਂ ਉਪਜਦੀ। ਇਸ ਤਰ੍ਹਾਂ ਸਾਰਾ ਜੀਵਨ ਮਾਇਕੀ ਖੜਦੀ ਕਲਾ ਜਾਂ ਢਹਿੰਦੀ ਕਲਾ ਵਿੱਚ ਹੀ ਬਤੀਤ ਹੋ ਜਾਂਦਾ ਹੈ ਅਤੇ ਇਲਾਹੀ ਜੀਵਨ ਰੌਣ ਦੀ ਲਗਾਤਾਰ ਰਵਾਨਗੀ ਤੋਂ ਵਾਂਝੇ ਹੋ ਕੇ ਮਾਇਕੀ ਮੰਡਲ ਵਿੱਚ ਗਲਤਾਨ ਹੋਇਆ ਰਹਿੰਦਾ ਹੈ। ਤੱਤ ਸ਼ਬਦ ਦੀ ਅਨੁਭਵੀ ਮਹਿਮਾ ਦਾ ਰਸ ਮਾਣਨ ਲਈ ਸਾਧ ਸੰਗਤ ਅਥਵਾ ਗੁਰਮੁਖ ਪਿਆਰਿਆਂ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਲਾਜ਼ਮੀ ਹੈ। ਹਾਂਜੀ, ਤੱਤ ਸ਼ਬਦ ਦੀ ਅਨੁਭਵੀ ਮਹਿਮਾ ਦਾ ਰਸ ਮਾਨਣ ਲਈ ਸਾਧ ਸੰਗਤ ਅਥਵਾ ਗੁਰਮੁਖ ਪਿਆਰਿਆਂ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਲਾਜ਼ਮੀ ਹੈ। ਸੁਣ ਸਿੱਖਿਆ ਸਾਧ ਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੈ, ਸੰਤਾਂ ਸੰਗਤ ਮਿਲ ਰਹਿ ਤਾਂ ਸੱਚ ਲੱਗੈ ਪਿਆਰ, ਗੁਰਮੁਖ ਸਾਜ ਸ਼ਬਦ ਵਿਚਾਰੈ ਕੋਈ, ਸਾਧ ਸੰਗਤ ਗੁਰ ਸ਼ਬਦ ਕਮਾਈ, ਗੁਰੂ ਰੂਪ ਤੱਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸਾਉਣ ਲਈ ਹੀ ਸਤਿਗੁਰਾਂ ਨੇ ਸਾਨੂੰ ਬਿਸਮਾਦੀ ਅਤੇ ਸਿਫਤੀ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ। ਗੁਰੂ ਰੂਪ ਤੱਤ ਸ਼ਬਦ ਦੀ ਮਹਿਮਾ ਹਿਰਦੇ ਵਿੱਚ ਵਸਾਉਣ ਲਈ ਹੀ ਸਤਿਗੁਰਾਂ ਨੇ ਸਾਨੂੰ ਬਿਸਮਾਦੀ ਅਤੇ ਸਿਫਤੀ ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ, ਜਿਸ ਨੂੰ ਭਾਵਨਾ ਸਹਿਤ ਜਪਣ ਲਈ ਤਕੀਦੀ ਹੁਕਮ ਹੈ। ਗੁਰਮਤ ਅਨੁਸਾਰ ਤਤ ਸ਼ਬਦ ਦੇ ਸੂਖਮ ਅਤੇ ਸਥੂਲ ਸਰੂਪ ਨੂੰ ਬੁੱਝਣ ਅਤੇ ਅਨੁਭਵ ਕਰਨ ਲਈ ਸਾਡੀ ਸੁਰਤ ਹੀ ਇੱਕੋ ਇੱਕ ਵਸੀਲਾ ਹੈ। ਅਤ ਸੂਖਮ ਤਤ ਸ਼ਬਦ ਨੂੰ ਉਸੇ ਪੱਧਰ ਦੀ ਸੂਖਮਤਾਈ ਵਾਲੀ ਸੁਰਤ ਹੀ ਪਕੜ ਕੇ ਅਨੁਭਵ ਕਰ ਸਕਦੀ ਹੈ। ਤਾਂ ਤੇ ਸ਼ਬਦ ਸੁਰਤ ਦਾ ਮੇਲ ਹੀ ਪ੍ਰਭੂ ਨੂੰ ਮਿਲਣ ਦਾ ਇੱਕੋ ਇੱਕ ਵਸੀਲਾ ਅਤੇ ਇਸ ਸੂਖਮ ਮਾਰਗ ਨੂੰ ਗਹਿਰਾਈ ਨਾਲ ਅਨੁਭਵ ਕਰਨਾ ਅਤਿ ਜ਼ਰੂਰੀ ਹੈ। ਸ਼ਬਦ ਸੁਰਤ ਦਾ ਮੇਲ ਹੀ ਪ੍ਰਭੂ ਨੂੰ ਮਿਲਣ ਦਾ ਇੱਕੋ ਇੱਕ ਵਸੀਲਾ ਹੈ ਅਤੇ ਇਸ ਸੂਖਮ ਮਾਰਗ ਨੂੰ ਗਹਿਰਾਈ ਨਾਲ ਅਨੁਭਵ ਕਰਨਾ ਅਤਿ ਜ਼ਰੂਰੀ ਹੈ। ਸ਼ਬਦ ਸੁਰਤ ਪਰਮਾਰਥ ਪਰਮਪਦ ਸ਼ਬਦ ਸੁਰਤ ਸੁਖ ਸਹਿਜ ਨਿਵਾਸ ਹੈ। ਨਿਰੰਕਾਰ ਚਾਰ ਪਰਮਾਰਥ ਪਰਮਪਦ ਸ਼ਬਦ ਸੁਰਤ ਅਵਗਾਹਨ ਅਭਿਆਸ ਹੈ। ਸੁਰਤ ਦੀ ਸੂਖਮਤਾ ਅਤੇ ਸਮਰੱਥਾ ਨੂੰ ਸਮਝਣ ਲਈ ਹੇਠਲੀ ਵਿਚਾਰ ਦਿੱਤੀ ਜਾਂਦੀ ਹੈ। ਸਾਡੇ ਮਨ ਚਿੱਤ ਬੁੱਧੀ ਵਿੱਚ ਕਿਸੇ ਵੀ ਬਾਹਰਲੇ ਵਿਚਾਰ ਖਿਆਲ ਭਾਵ ਦ੍ਰਿਸ਼ ਦਾਖਲ ਹੋਣ ਦਾ ਜ਼ਰੀਆ ਜਾਂ ਰਸਤਾ ਮੁੱਖ ਤੌਰ 'ਤੇ ਕੇਵਲ ਸਾਡੀਆਂ ਅੱਖਾਂ ਅਤੇ ਕੰਨ ਹਨ। ਹਾਂਜੀ, ਸਾਡੇ ਮਨ ਚਿੱਤ ਬੁੱਧੀ ਵਿੱਚ ਕਿਸੇ ਵੀ ਬਾਹਰਲੇ ਵਿਚਾਰ ਖਿਆਲ ਭਾਵ ਦ੍ਰਿਸ਼ ਦਾਖਲ ਹੋਣ ਦਾ ਜ਼ਰੀਆ ਜਾਂ ਰਸਤਾ ਮੁੱਖ ਤੌਰ 'ਤੇ ਕੇਵਲ ਸਾਡੀਆਂ ਅੱਖਾਂ ਅਤੇ ਕੰਨ ਹਨ, ਪਰ ਵੇਖੇ ਹੋਏ ਦ੍ਰਿਸ਼ ਅਤੇ ਪੜ੍ਹੇ ਜਾਂ ਸੁਣੇ ਵਿਚਾਰ ਤਾਂ ਹੀ ਸਾਡੇ ਅੰਤਸ਼ਕਰਨ ਵਿੱਚ ਕੋਈ ਭਾਵਨਾ ਪੈਦਾ ਕਰ ਸਕਦੇ ਹਨ, ਜੇ ਸਾਡੀ ਅੰਦਰਲੀ ਸੁਰਤ ਜਾਂ ਧਿਆਨ ਇਹਨਾਂ ਨੂੰ ਪਕੜੇ। ਇਸ ਲਈ ਬਗੈਰ ਧਿਆਨ ਜਾਂ ਸੁਰਤ ਦੇ ਵੇਖੇ ਹੋਏ ਦ੍ਰਿਸ਼ ਅਤੇ ਪੜ੍ਹੇ ਵਿਚਾਰ ਸਾਡੇ ਅੰਤਸ਼ਕਰਨ 'ਤੇ ਕੋਈ ਅਸਰ ਨਹੀਂ ਪਾਉਂਦੇ। ਦੂਸਰੇ ਪਾਸੇ ਸਾਡੇ ਧੁਰ ਅੰਤਸ਼ਕਰਨ ਵਿੱਚ ਪਹਿਲਾਂ ਹੀ ਪਿਛਲੇ ਸੰਸਕਾਰਾਂ ਦੇ ਅਤੇ ਸੰਗਤ ਅਨੁਸਾਰ ਕੁਝ ਵਿਚਾਰ ਬਲਬਲੇ ਦ੍ਰਿਸ਼ ਆਦਿ ਜਮ੍ਹਾਂ ਹਨ। ਰੁਚੀਆਂ ਅਨੁਸਾਰ ਸਾਡੀ ਸੁਰਤ ਆਪਣੇ ਆਪ ਇਹ ਪਿਛਲੇ ਦ੍ਰਿਸ਼ ਖਿਆਲ ਅਤੇ ਬਲਬਲੇ ਮੁੜ ਮੁੜ ਦੇਖਦੀ ਅਤੇ ਸੋਚਦੀ ਰਹਿੰਦੀ ਹੈ ਸਾਡੀ ਸੁਰਤ। ਦੂਜੇ ਲਫਜ਼ਾਂ ਵਿੱਚ ਸਾਡੀ ਸੁਰਤ ਮੌਜੂਦਾ ਅਤੇ ਅੰਤਸ਼ਕਰਨ ਵਿੱਚ ਪਹਿਲਾਂ ਜਮ੍ਹਾਂ ਕੀਤੇ ਹੋਏ ਖਿਆਲਾਂ ਭਾਵਨਾਵਾਂ ਘਟਨਾਵਾਂ ਦੇ ਦ੍ਰਿਸ਼ ਵਿਚਕਾਰ ਪ੍ਰਵਿਰਤ ਰਹਿੰਦੀ ਹੈ। ਇੱਥੇ ਧਿਆਨਯੋਗ ਇੱਕ ਹੋਰ ਨੁਕਤਾ ਹੈ ਕਿ ਅੰਤਸ਼ਕਰਨ ਦੀ ਰੁਚੀ ਅਥਵਾ ਰੰਗਤ ਅਨੁਸਾਰ ਹੀ ਸਾਡੀ ਸੁਰਤ ਅੰਦਰਲੇ ਜਾਂ ਬਾਹਰਲੇ ਖਿਆਲਾਂ ਭਾਵਨਾਵਾਂ ਘਟਨਾਵਾਂ ਦ੍ਰਿਸ਼ ਆਦਿ ਨੂੰ ਪਕੜਦੀ ਹੈ। ਪਰ ਅੰਦਰ ਪਹਿਲਾਂ ਉੱਕਰੀ ਹੋਈ ਰੁਚੀ ਜਾਂ ਅੰਤਸ਼ਕਰਨ ਦੀ ਰੰਗਤ ਤੋਂ ਵਿਲੱਖਣ ਜਾਂ ਉਲਟ ਖਿਆਲਾਂ ਭਾਵਨਾਵਾਂ ਘਟਨਾਵਾਂ ਅਤੇ ਦ੍ਰਿਸ਼ਾਂ ਨੂੰ ਸੁਰਤ ਨਾਲ ਪਕੜਨ ਲਈ ਕਾਫ਼ੀ ਘਾਲਣਾ ਦੀ ਲੋੜ ਹੈ। ਹਾਂਜੀ, ਇਸ ਦੇ ਉਲਟ ਜੇ ਸੋਚਣਾ ਹੋਵੇ ਤਾਂ ਕਾਫ਼ੀ ਘਾਲਣਾ, ਇਹਨੂੰ ਪਕੜਨ ਲਈ ਕਾਫ਼ੀ ਘਾਲਣਾ ਦੀ ਲੋੜ ਹੈ। ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਕਿ ਅਸੀਂ ਕੰਨ ਅਤੇ ਅੱਖਾਂ ਸਾਰਾ ਦਿਨ ਬੰਦ ਵੀ ਨਹੀਂ ਕਰ ਸਕਦੇ। ਤੁਰਦਿਆਂ ਫਿਰਦਿਆਂ ਜਾਂ ਕੰਮ ਕਰਦਿਆਂ ਚੰਗੇ ਮਾੜੇ ਦ੍ਰਿਸ਼ ਆਵਾਜ਼ ਵਿਚਾਰ ਆਦਿ ਸੁੱਤੇ ਸਿੱਧ ਹੀ ਸਾਡੇ ਮਨ ਵਿੱਚ ਆਉਂਦੇ ਹਨ ਅਤੇ ਸਾਡੇ ਮਨ ਨੂੰ ਫੁੱਟਬਾਲ ਦੀ ਨਿਆਈ ਨਚਾਉਂਦੇ ਭਟਕਾਉਂਦੇ ਅਤੇ ਖੁਆਰ ਕਰਦੇ ਹਨ। ਇਹਨਾਂ ਨੀਵੇਂ ਘਾਤਕ ਅਤੇ ਭੜਕਾਊ ਤੱਤਾਂ ਉੱਤੇ ਤਾਂ ਕੇਵਲ ਉੱਚੀ ਸੁੱਚੀ ਸਾਧ ਸੰਗਤ ਜਾਂ ਦੈਵੀ ਮਾਹੌਲ ਹੀ ਅਸਰ ਪਾ ਸਕਦਾ ਹੈ। ਹਾਂਜੀ, ਇਹਨਾਂ ਨੀਵੇਂ ਘਾਤਕ ਅਤੇ ਭੜਕਾਊ ਤੱਤਾਂ ਉੱਤੇ ਤਾਂ ਕੇਵਲ ਉੱਚੀ ਸੁੱਚੀ ਸਾਧ ਸੰਗਤ ਜਾਂ ਦੈਵੀ ਮਾਹੌਲ ਹੀ ਅਸਰ ਪਾ ਸਕਦਾ ਹੈ ਜਾਂ ਬਦਲ ਸਕਦਾ ਹੈ। ਸੁਰਤ ਰੂਪੀ ਕੰਪਿਊਟਰ ਵਿੱਚ ਦਰਜ ਕੀਤੇ ਹੋਏ ਖਿਆਲਾਂ ਬਲਬਲਿਆਂ ਸੰਸਕਾਰਾਂ ਨੂੰ ਸਾਧ ਸੰਗਤ ਦੇ ਦੈਵੀ ਅਤੇ ਦਾਮਨਿਕ ਰੰਗ ਦੇ ਪ੍ਰਭਾਵ ਨਾਲ ਹੀ ਬਦਲਿਆ ਜਾ ਸਕਦਾ ਹੈ। ਬਾਕੀ ਗਿਆਨ ਇੰਦਰੀਆਂ ਨਾਲੋਂ ਅੱਖਾਂ ਅਤੇ ਕੰਨਾਂ ਦੀ ਗ੍ਰਹਿਣ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਬਹੁਤ ਦੂਰ ਦਾ ਦ੍ਰਿਸ਼ ਜਾਂ ਆਵਾਜ਼ ਇੱਕਦਮ ਸਾਡੇ ਮਨ ਵਿੱਚ ਕੋਈ ਚੰਗੀ ਜਾਂ ਮਾੜੀ ਭਾਵਨਾ ਛੱਡ ਜਾਂਦਾ ਹੈ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਪਰਮਾਰਥਿਕ ਘਾਲਣਾ ਲਈ ਧਿਆਨ ਸੁਰਤ ਵਿਚਾਰ ਖਿਆਲ ਦ੍ਰਿਸ਼ ਬਲਬਲੇ ਮਾਹੌਲ ਸੰਗਤ ਅਤਿਅੰਤ ਅਹਿਮੀਅਤ ਰੱਖਦੇ ਹਨ। ਵੀਡੀਓ ਕੈਸਟ ਅੰਦਰ ਅਨੰਤ ਦ੍ਰਿਸ਼ ਅਤੇ ਆਵਾਜ਼ਾਂ ਜਮ੍ਹਾਂ ਕੀਤੀਆਂ ਜਾ ਸਕਦੀਆਂ ਹਨ ਅਤੇ ਲੋੜ ਪੈਣ 'ਤੇ ਪ੍ਰਗਟ ਵੀ ਕੀਤੀਆਂ ਜਾ ਸਕਦੀਆਂ ਹਨ। ਠੀਕ ਇਸੇ ਤਰ੍ਹਾਂ ਸਾਡੀ ਸੁਰਤ ਵੀ ਕਈ ਜਨਮਾਂ ਤੋਂ ਲੈ ਕੇ ਹੁਣ ਤੱਕ ਆਪਣੇ ਆਪ ਅਨੰਤ ਦ੍ਰਿਸ਼ ਬਲਬਲੇ ਖਿਆਲ ਘਟਨਾਵਾਂ ਚੁੱਪ ਚੁਪੀਤੇ ਦਰਜ ਜਾਂ ਰਿਕਾਰਡ ਕਰਦੀ ਆਈ ਹੈ ਅਤੇ ਲੋੜ ਪੈਣ 'ਤੇ ਜਾਂ ਸੁੱਤੇ ਸਿੱਧ ਇਹਨਾਂ ਸੰਸਕਾਰਾਂ ਦੀ ਰੰਗਤ ਨੂੰ ਪ੍ਰਗਟ ਕਰਦੀ ਰਹਿੰਦੀ। ਅਸਲ ਵਿੱਚ ਸ਼ਬਦ ਸੁਰ ਦੇ ਮੇਲ ਦੁਆਰਾ ਹੀ ਜਗਿਆਸੂ ਅਨੇਕਾਂ ਅੰਤਰਮੁਖੀ ਗੈਬੀ ਪਰਮਾਰਥਕ ਪੌੜੀਆਂ ਚੜ ਕੇ ਪ੍ਰਭੂ ਨੂੰ ਮਿਲ ਸਕਦਾ ਹੈ। ਹਾਂਜੀ, ਅਸਲ ਵਿੱਚ ਸ਼ਬਦ ਸੁਰ ਦੇ ਮੇਲ ਦੁਆਰਾ ਹੀ ਜਗਿਆਸੂ ਅਨੇਕਾਂ ਅੰਤਰਮੁਖੀ ਗੈਬੀ ਪਰਮਾਰਥਕ ਪੌੜੀਆਂ ਚੜ ਕੇ ਪ੍ਰਭੂ ਨੂੰ ਮਿਲ ਸਕਦਾ ਹੈ। ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ 12ਵੇਂ ਸ਼ਬਦ ਸੁਰਤ ਮਾਰਗ ਬਾਬਤ ਇਉਂ ਅਗਵਾਈ ਕੀਤੀ ਗਈ ਹੈ, ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ, ਸੁਰਤ ਸ਼ਬਦ ਸਾਖੀ ਮੇਰੀ ਸਿੰਜੀ ਬਾਜੈ ਲੋਕ ਸੁਣੇ, ਸੁਰਤ ਸ਼ਬਦ ਭਵ ਸਾਗਰ ਧਰੀਐ ਨਾਨਕ ਨਾਮ ਵਿਖਾਣੇ, ਸ਼ਬਦ ਸੁਰਤ ਅਸਗਾਹ ਅਗੜ ਕਢਾਇਆ, ਸ਼ਬਦ ਸੁਰਤ ਲਿਵ ਚੱਲਣਾ ਜਮ ਜਗਾਤੀ ਨੇੜ ਨਾ ਆਇਆ, ਸ਼ਬਦ ਸੁਰਤ ਲਿਵ ਸਾਧ ਸੰਗ ਪੰਜ ਸ਼ਬਦ ਇੱਕ ਸ਼ਬਦ ਮਿਲਾਏ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ, ਸ਼ਬਦ ਸੁਰਤ ਪ੍ਰਚਾਇਕ ਹੈ ਨਿਤ ਨਿਉ ਨਵੇਲਾ, ਸ਼ਬਦ ਸੁਰਤ ਲਿਵ ਪਿਰਮ ਰਸ ਅਕਤ ਖਾਣੀ ਕਥੀ ਨਾ ਜਾਏ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਸ਼ਬਦ ਵਿੱਚ ਸੁਰਤ ਜੋੜਨ ਨਾਲ ਸਾਰੀਆਂ ਆਤਮਿਕ ਬਰਕਤਾਂ ਗੁਰੂ ਕਿਰਪਾ ਦੁਆਰਾ ਨਸੀਬ ਹੋ ਜਾਂਦੀਆਂ ਹਨ। ਹਾਂਜੀ, ਸ਼ਬਦ ਵਿੱਚ ਸੁਰਤ ਜੋੜਨ ਨਾਲ ਸਾਰੀਆਂ ਆਤਮਿਕ ਬਰਕਤਾਂ ਗੁਰੂ ਕਿਰਪਾ ਸਦਕਾ ਨਸੀਬ ਹੋ ਜਾਂਦੀਆਂ ਹਨ, ਪਰ ਇਹ ਸ਼ਬਦ ਸੁਰ ਦੀ ਖੇਡ ਕੋਈ ਆਸਾਨ ਨਹੀਂ, ਕਿਉਂਕਿ ਸਾਡਾ ਬਾਹਰਮੁਖੀ ਮਨ, ਮਤ ਅਤੇ ਬੁੱਧੀ ਜਨਮਾਂ ਜਮੰਤਰਾਂ ਤੋਂ ਮਾਇਆ ਵਿੱਚ ਖਚਿਤ ਹੋਣ ਕਰਕੇ ਆਪਣੇ ਆਪ ਮਾਇਆ ਦੀ ਪਕੜ ਵਿੱਚੋਂ ਨਿਕਲਣ ਲਈ ਅਸਮਰੱਥ ਹੈ। ਇਸ ਲਈ ਉੱਪਰ ਲਿਖੇ ਪ੍ਰਮਾਣਾਂ ਅਨੁਸਾਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸ਼ਬਦ ਸੁਰ ਦੀ ਗਾਖੜੀ ਅਲੂਣੀ ਸਿਲ ਚੱਟਣ ਵਾਲੀ ਘਾਲਣਾ ਕੋਈ ਬਿਰਲਾ ਜਗਿਆਸੂ ਹੀ ਘਾਲਦਾ ਹੈ। ਰਾਗ ਨਾਦ ਸਭ ਕੁ ਸੁਣੈ ਸ਼ਬਦ ਸੁਰਤ ਸਮਝੈ ਬਿਰਲੋਈ, ਤੇ ਬਿਰਲੇ ਸੰਸਾਰ ਵਿੱਚ ਸ਼ਬਦ ਸੁਰ ਹੋਏ ਮਿਰਗ ਮਰੰਦੇ। ਸ਼ਬਦ ਸੁਰ ਦੇ ਮੇਲ ਦੁਆਰਾ ਹੀ ਸਾਡੇ ਅੰਦਰ ਆਤਮਿਕ ਆਨੰਦ, ਪ੍ਰਭੂ ਪ੍ਰੇਮ ਜਾਂ ਸੁੱਖ ਦੀ ਪ੍ਰਾਪਤੀ ਹੁੰਦੀ। ਹਾਂਜੀ, ਸ਼ਬਦ ਸੁਰ ਦੇ ਮੇਲ ਦੁਆਰਾ ਹੀ ਸਾਡੇ ਅੰਦਰ ਆਤਮਿਕ ਆਨੰਦ, ਪ੍ਰਭੂ ਪ੍ਰੇਮ ਜਾਂ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਸੁਰ ਸੁੱਖ ਉਪਜੈ ਪ੍ਰਭ ਰਾਤੋ ਸੁਖ ਸਾਰ, ਸਾਧ ਸੰਗ ਸੰਸਾਰ ਵਿੱਚ ਸ਼ਬਦ ਸੁਰਤ ਲਿਵ ਸਹਿਜ ਵਿਲਾਸੀ, ਸ਼ਬਦ ਸੁਰਤ ਪ੍ਰਚਾਇਕ ਹੈ ਨਿਤ ਨਿਹੋ ਨਵੇਲਾ, ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ, ਸ਼ਬਦ ਸੁਰਤ ਪ੍ਰਸੰਗ ਗਿਆਨ ਸੰਗ ਮੇਲਿਆ, ਸ਼ਬਦ ਸੁਰਤ ਬੈਰਾਗ ਹੈ ਸੁਖ ਸਹਿਜ ਅਰੋਗੀ, ਸ਼ਬਦ ਸੁਰਤ ਲਿਵ ਪਿਰਮ ਰਸ ਅਕਤ ਕਹਾਣੀ ਕਥੀ ਨਾ ਜਾਏ। ਹੀਰੇ ਹੀਰਾ ਬੇਦਿਆ ਸ਼ਬਦ ਸੁਰਤ ਮਿਲ ਪਰਚਾ ਹੋਈ, ਸ਼ਬਦ ਅਗੰਮ ਅਗੋਚਰ ਅਤੇ ਪ੍ਰੇਮ ਸਰੂਪ ਹੈ। ਸ਼ਬਦ ਅਗੰਮ ਅਗੋਚਰ ਅਤੇ ਪ੍ਰੇਮ ਸਰੂਪ ਹੈ, ਇਸ ਲਈ ਰੱਬੀ ਭੈ ਭਾਵਨੀ ਬਿਸਮਾਦੀ ਸਿਫਸਲਾ ਇਲਾਹੀ ਪ੍ਰੇਮ ਅਤੇ ਸ਼ਬਦ ਦੀ ਕਮਾਈ ਹੀ ਸੁਰਤ ਦਾ ਮਾਰਗ ਹੈ, ਜਿਸ ਨੂੰ ਕੇਵਲ ਸਾਡੀ ਸੁਰਤ ਹੀ ਪਹਿਚਾਣ ਸਕਦੀ ਹੈ, ਪਕੜ ਸਕਦੀ ਹੈ, ਅਨੁਭਵ ਕਰ ਸਕਦੀ ਹੈ, ਖਿੱਚ ਖਾ ਸਕਦੀ ਹੈ, ਰਸ ਮਾਣ ਸਕਦੀ ਹੈ। ਮਾਇਆ ਅਤੇ ਵਿਕਾਰਾਂ ਵਿੱਚ ਖਚਤ ਹੋਇਆ ਠੁੱਲਾ ਬਾਹਰਮੁਖੀ ਮਾਦੀ ਮਨ ਇਹਨਾਂ ਉੱਚੀਆਂ ਸੁੱਚੀਆਂ ਭਾਵਨਾਵਾਂ ਨੂੰ ਨਹੀਂ ਪਕੜ ਸਕਦਾ। ਹਾਂਜੀ, ਮਾਇਆ ਅਤੇ ਵਿਕਾਰਾਂ ਵਿੱਚ ਖਚਤ ਹੋਇਆ ਠੁੱਲਾ ਬਾਹਰਮੁਖੀ ਮਾਦੀ ਮਨ ਇਹਨਾਂ ਉੱਚੀਆਂ ਸੁੱਚੀਆਂ ਭਾਵਨਾਵਾਂ ਨੂੰ ਨਹੀਂ ਪਕੜ ਸਕਦਾ। ਕਦੇ ਕਦਾਈ ਗੁਰੂ ਕਿਰਪਾ ਸਦਕਾ ਸਾਧ ਸੰਗਤ ਵਿੱਚ ਅੰਤਰਮੁਖੀ ਸਿਮਰਨ ਕਰਦਿਆਂ ਜਾਂ ਇਕਾਗਰਤਾ ਅਤੇ ਸ਼ਰਧਾ ਨਾਲ ਕੀਰਤਨ ਸੁਣਦਿਆਂ ਸਾਨੂੰ ਨਾਮ ਰਸ ਦਾ ਹਲੋਰਾ ਆਉਂਦਾ ਹੈ ਤਾਂ ਸੁਰਤ ਜਾਗਰਤ ਅਵਸਥਾ ਵਿੱਚ ਆਉਂਦੀ ਹੈ ਅਤੇ ਅੱਗੇ ਨਾਲ ਹੋਰ ਵੀ ਸੁਚੇਤ ਅਤੇ ਸਾਵਧਾਨ ਹੋ ਜਾਂਦੀ ਹੈ। ਪ੍ਰਭ ਕੈ ਸਿਮਰਨ ਅੰਦਿਨ ਜਾਗੈ, ਸੋਵਤ ਹਰ ਜਪ ਜਾਗਿਆ ਭੇਖਿਆ ਬਿਸਮਾਦ, ਨਾਨਕ ਸੇ ਜੈਗਨ ਜੇ ਰਸਨਾ ਨਾਮ ਉਚਾਰਣੇ। ਸ਼ਬਦ ਸੁਰਤ ਸਾਵਧਾਨ ਹੋਏ ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸ਼ਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੈ ਭਗਤਾਰੇ। ਨਿਰੰਕਾਰ ਅਤੇ ਸੰਸਾਰ ਸਾਗਰ ਵਿਚਕਾਰ ਸ਼ਬਦ ਹੀ ਸੂਖਮ ਪੁਲ ਹੈ। ਹਾਂਜੀ, ਧਿਆਨ ਦੇਣ ਯੋਗ ਗੱਲ ਹੈ, ਨਿਰੰਕਾਰ ਅਤੇ ਸੰਸਾਰ ਸਾਗਰ ਵਿਚਕਾਰ ਸ਼ਬਦ ਹੀ ਸੂਖਮ ਪੁਲ ਹੈ, ਜਿਸ ਨੂੰ ਕੇਵਲ ਸੁਰਤ ਹੀ ਅਨੁਭਵ ਦੁਆਰਾ ਪਾਰ ਕਰ ਸਕਦੀ। ਸੁਰਤ ਦੀ ਇੱਕ ਹੋਰ ਖੂਬੀ ਹੈ, ਇਹ ਵੀ ਹੈ ਕਿ ਇਹ ਅਨੁਵਾਦਕ ਜਾਂ ਉਲੱਥਾਕਾਰ ਹੈ। ਸੂਖਮ ਤੱਤ ਸ਼ਬਦ ਨੂੰ ਅਨੁਭਵ ਕਰਕੇ ਸਥੂਲ ਦ੍ਰਿਸ਼ਟਮਾਨ ਅੱਖਰਾਂ ਵਿੱਚ ਬਿਆਨ ਕਰ ਸਕਦੀ ਅਤੇ ਸਥੂਲ ਦ੍ਰਿਸ਼ਟਮਾਨ ਅੱਖਰੀ ਗੁਰਬਾਣੀ ਦਾ ਇਕਾਗਰਤਾ ਅਤੇ ਭਾਵਨਾ ਸਹਿਤ ਅੰਤਰ ਆਤਮੇ ਅਭਿਆਸ ਦੁਆਰਾ ਸੂਖਮ ਤੱਤ ਸ਼ਬਦ ਦੀਆਂ ਝਲਕਾਂ ਅਨੁਭਵ ਕਰ ਸਕਦੀ। ਸੁਰਤ ਨਾਹੀਂ ਮਨ ਨੂੰ ਨਿਰੰਤਰ ਕੋਈ ਮਿੱਠਾ ਰਸੀਲਾ ਤਰੰਗਾਂ ਵਾਲਾ ਸਵਾਦਲਾ ਸੂਖਮ ਭੋਜਨ ਚਾਹੀਦਾ ਹੈ, ਜਿਸ ਦੁਆਰਾ ਮਨ ਮਾਇਆ ਦੇ ਵਿਕਾਰਾਂ ਦੇ ਹੋਛੇ ਰਸਾਂ ਤੋਂ ਮੁੜ ਕੇ ਸ਼ਬਦ ਨੂੰ ਪਕੜ ਸਕੇ। ਹਾਂਜੀ, ਸੁਰਤ ਰਾਹੀਂ ਮਨ ਨੂੰ ਨਿਰੰਤਰ ਕੋਈ ਮਿੱਠਾ ਰਸੀਲਾ ਤਰੰਗਾਂ ਵਾਲਾ ਸਵਾਦਲਾ ਸੂਖਮ ਭੋਜਨ ਚਾਹੀਦਾ ਹੈ, ਜਿਸ ਦੁਆਰਾ ਮਨ ਮਾਇਆ ਦੇ ਵਿਕਾਰਾਂ ਦੇ ਹੋਛੇ ਰਸਾਂ ਤੋਂ ਮੁੜ ਕੇ ਸ਼ਬਦ ਨੂੰ ਪਕੜ ਸਕੇ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਭਾਵ ਸੁਰਤ ਹੀ ਸ਼ਬਦ ਸੁਰਤ ਦੇ ਤੱਤ ਨੂੰ ਅਨੁਭਵ ਕਰ ਸਕਦੀ ਹੈ, ਪ੍ਰਭੂ ਦੇ ਸਾਖਿਆਤ ਦਰਸ਼ਨ ਕਰ ਸਕਦੀ ਹੈ, ਪ੍ਰਭੂ ਦੇ ਪ੍ਰੇਮ ਪਿਆਲੇ ਦਾ ਰੰਗ ਰਸ ਮਾਣ ਸਕਦੀ ਹੈ। ਅਸਲ ਵਿੱਚ ਅਨੁਭਵੀ ਪ੍ਰੇਮ ਦੁਆਰਾ ਹੀ ਸੁਰਤ ਰੱਬ ਨਾਲ ਗੱਲਾਂ ਸਨੇੜੇ ਲਾੜ ਪਿਆਰ ਪ੍ਰੇਮ ਅਦਾਵਾਂ ਲੇਵਾ ਦੇਵੀ ਅਤੇ ਬਣਜ ਪਾਰ ਗੁਪਤੀ ਤੌਰ 'ਤੇ ਕਰ ਸਕਦੀ ਹੈ ਕੇਵਲ ਸੁਰਤ। ਜਲ ਥਲ ਮਈਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਇਹ ਸ਼ਬਦ ਸੁਰ ਦੀ ਸੂਖਮ ਅਤੇ ਗੁਪਤ ਜੋਗਤ ਸਾਹ ਸੰਗਤ ਵਿੱਚ ਸਿਮਰਨ ਅਭਿਆਸ ਕਮਾਈ ਦੁਆਰਾ ਸਹਿਜੇ ਹੀ ਸਿੱਖੀ ਜਾਂਦੀ ਹੈ। ਹਾਂਜੀ, ਹੁਣ ਸਿੱਖਣ ਦੀ ਯੋਗਤ ਮਹਾਂਪੁਰਖਾਂ ਨੇ ਦੱਸੀ ਹੈ। ਇਹ ਸ਼ਬਦ ਸੁਰ ਦੀ ਸੂਖਮ ਅਤੇ ਗੁਪਤ ਜੋਗਤ ਸਾਹ ਸੰਗਤ ਵਿੱਚ ਸਿਮਰਨ ਅਭਿਆਸ ਕਮਾਈ ਦੁਆਰਾ ਸਹਿਜੇ ਹੀ ਸਿੱਖੀ ਜਾਂਦੀ ਹੈ। ਸ਼ਬਦ ਸੁਰ ਦੇ ਮੇਲ ਤੋਂ ਬਗੈਰ ਤੱਤ ਸ਼ਬਦ ਜਾਂ ਸ਼ਬਦ ਗੁਰੂ ਨੂੰ ਅਨੁਭਵ ਕਰਨ ਲਈ ਹੋਰ ਕੋਈ ਸਾਧਨ ਨਹੀਂ ਹੈ। ਸ਼ਬਦ ਸੁਰਤ ਬਿਨ ਆਵੈ ਜਾਵੈ ਪਤ ਖੋਈ ਆਵਤ ਜਾਤਾ ਹੈ। ਸੁਚੇਤ ਮਨ ਮਤ ਅਤੇ ਬੁੱਧੀ ਨੂੰ ਗੁਰ ਸ਼ਬਦ ਦੀ ਅੰਤਰੀ ਵਿਚਾਰ ਦੁਆਰਾ ਘੜਿਆ ਜਾਂਦਾ ਹੈ। ਸੁਚੇਤ ਮਨ ਕੌਨਸ਼ੀਅਸ ਮਾਇੰਡ ਮਤ ਅਤੇ ਬੁੱਧੀ ਨੂੰ ਗੁਰ ਸ਼ਬਦ ਦੀ ਅੰਤਰੀ ਵਿਚਾਰ ਦੁਆਰਾ ਘੜਿਆ ਜਾਂਦਾ ਹੈ। ਅਚੇਤ ਅੰਤਿਸ਼ਕਰਨ ਸਭ ਕੌਨਸ਼ੀਅਸ ਮਾਇੰਡ ਨੂੰ ਕੀਰਤਨ ਅੰਤਰਮੁਖੀ ਸਿਮਰਨ ਅਥਵਾ ਸ਼ਬਦ ਸੁਰ ਦੇ ਅਭਿਆਸ ਦੁਆਰਾ ਘੜਿਆ ਜਾਂਦਾ ਹੈ। ਇਸ ਤੋਂ ਇਲਾਵਾ ਸੁਰਤ ਮਨ ਮਤ ਅਤੇ ਬੁੱਧੀ ਦੀ ਕਾੜਤ ਲਈ ਪ੍ਰਭੂ ਦੀ ਭੈ ਭਾਵਨੀ ਅਤਿ ਜ਼ਰੂਰੀ ਹੈ। ਹਾਂਜੀ, ਇਸ ਤੋਂ ਇਲਾਵਾ ਸੁਰਤ ਮਤ ਮਨ ਅਤੇ ਬੁੱਧੀ ਦੀ ਕਾੜਤ ਲਈ ਪ੍ਰਭੂ ਦੀ ਭੈ ਭਾਵਨੀ ਅਤਿ ਜ਼ਰੂਰੀ ਹੈ। ਭੈ ਵਿੱਚ ਭੈ ਬਿਨ ਕੋਈ ਨਾ ਲੰਘਸ ਪਾਰ ਭੈ ਭਉ ਰਾਖਿਆ ਭਾਏ ਸਵਾਰ ਭੈ ਧਨ ਅਗਨ ਪਖੈ ਭੈ ਨਾਲ ਭੈ ਭਉ ਘੜੀਏ ਸ਼ਬਦ ਸਵਾਰ ਭੈ ਬਿਨ ਕਾੜਤ ਕੱਚ ਨਿਕੱਚ ਅੰਧਾ ਸੱਚਾ ਅੰਧੀ ਸੱਟ ਭੈ ਭੈ ਮਨ ਵਸ ਹੋਆ ਹਉਮੈ ਸ਼ਬਦ ਜਲਾਏ। ਆਮ ਤੌਰ 'ਤੇ ਜਗਿਆਸੂ ਪ੍ਰਭੂ ਦੀ ਸਰਵ ਵਿਆਪਕਤਾ ਅਤੇ ਅੰਤਰਜਾਮਤਾ ਨੂੰ ਬਹੁਤ ਘੱਟ ਉਪਰਾ ਜਿਹਾ ਜਾਂ ਪੂਰੀ ਤਰ੍ਹਾਂ ਅਨੁਭਵ ਨਹੀਂ ਕਰਦੇ ਅਤੇ ਪ੍ਰਭੂ ਦੀ ਭੈ ਭਾਵਨੀ ਵਿੱਚ ਨਹੀਂ ਰਹਿੰਦੇ, ਇਸੇ ਕਰਕੇ ਇਹ ਉਪਰੀ ਜਿਹੀ ਭੈ ਭਾਵਨੀ ਛੇਤੀ ਹੀ ਉੱਡ ਪੁੱਟ ਜਾਂਦੀ ਹੈ ਅਤੇ ਜਿਗਿਆਸੂ ਫਿਰ ਮਾਇਆ ਦੇ ਪ੍ਰਭਾਵ ਹੇਠ ਅਣਜਾਣੇ ਹੀ ਅਨੇਕਾਂ ਨੀਵੀਆਂ ਰੁਚੀਆਂ ਵਿੱਚ ਗਲਤਾਨ ਹੋ ਜਾਂਦੇ ਹਨ। ਪ੍ਰਭੂ ਦੀ ਸੱਦ ਹਜ਼ੂਰੀ ਭੈ ਭਾਵਨੀ ਦਾ ਅਨੁਭਵੀ ਅਹਿਸਾਸ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਵਿੱਚ ਹੀ ਹੋ ਸਕਦਾ ਹੈ। ਪ੍ਰਭੂ ਦੀ ਸੱਦ ਹਜ਼ੂਰੀ ਅਤੇ ਭੈ ਭਾਵਨੀ ਦਾ ਅਨੁਭਵੀ ਅਹਿਸਾਸ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਲਗਾਤਾਰ ਸੰਗਤ ਵਿੱਚ ਹੀ ਹੋ ਸਕਦਾ ਹੈ। ਇਸ ਲਈ ਸੁਰਤ ਮਤ ਮਨ ਅਤੇ ਬੁੱਧੀ ਦੀ ਘਾੜਤ ਲਈ ਭੈ ਭਾਵਨੀ ਵਾਲੀ ਸਾਧ ਸੰਗਤ ਰੂਪੀ ਸੱਚੀ ਟਕਸਾਲ ਲਾਜ਼ਮੀ ਹੈ, ਕਿਉਂਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਗੁਰੂ ਦੀ ਭੈ ਭਾਵਨੀ ਵਿੱਚ ਰਹਿੰਦੇ ਹਨ ਅਤੇ ਅਕਾਲ ਪੁਰਖ ਦੀ ਪਾਵਨ ਹਜ਼ੂਰੀ ਦੀ ਚੁੱਪ ਪ੍ਰੀਤ ਦਾ ਰਸ ਮਾਣਦੇ ਹਨ। ਪਾਉ ਖਲਾ ਅਗਨ ਤਪਤਾਓ ਭਾਂਡਾ ਪਾਉ ਅੰਮ੍ਰਿਤ ਢਾਲ ਕਰੀਏ ਸ਼ਬਦ ਸੱਚੀ ਟਕਸਾਲ। ਸਾਧ ਸੰਗਤ ਪਾਉ ਪਾਉ ਸਹਿਜ ਬੈਰਾਗ ਹੈ ਗੁਰਮੁਖ ਸਹਿਜ ਸਵਾਓ ਸੁੱਤ ਸੋ ਜਾਗ ਹੈ। ਸਾਧ ਸੰਗਤ ਪਾਉ ਪਾਉ ਕਰ ਸੇਵਕ ਸੇਵਾ ਕਾਰ ਕਮਾਏ ਸ਼ਬਦ ਸੁਧ ਲਵਲੀਨ ਹੋਏ ਦਰਗਹਿ ਮਾਣ ਨਿਮਾਣਾ ਪਾਏ। ਸਾਧ ਸੰਗਤ ਪੈ ਭਾਏ ਵਿੱਚ ਭਗਤ ਬਸ਼ਲ ਕਰ ਅਸ਼ਲ ਛਲਣਾ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਸਾਧ ਸੰਗਤ ਵਿੱਚ ਵਸੈ ਸ਼ਬਦ ਸੁਰਤ ਅਰਾਧੀਐ ਭਾਏ ਭਗਤ ਪੈ ਸਹਿਜ ਬਿਗਸੈ। ਹਾਂਜੀ, ਸੁਰਤ ਹੀ ਗੁਰੂ ਰੂਪ ਤੱਤ ਸ਼ਬਦ ਦਾ ਚੇਲਾ ਹੈ। ਸੁਰਤ ਹੀ ਗੁਰੂ ਰੂਪ ਤੱਤ ਸ਼ਬਦ ਦਾ ਚੇਲਾ ਹੈ, ਖੋਜੀ ਹੈ, ਬਾਨ ਹੈ, ਰਸੀਆ ਹੈ ਅਤੇ ਸੁਰਤ ਹੀ ਬਿਸਮਾਦੀ ਉਡਾਰੀਆਂ ਲਾਉਂਦੀ ਹੈ, ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਂਦੀ ਹੈ, ਚੁੱਪ ਚਪੀਤੇ ਬੋਲਦੀ ਹੈ, ਚੁੱਪ ਚਪੀਤੇ ਸੁਣਦੀ ਹੈ, ਚੁੱਪ ਚੁਪੀਤੇ ਦੇਖਦੀ ਹੈ, ਚੁੱਪ ਚੁਪੀਤੇ ਆਨੰਦ ਮਾਣਦੀ ਹੈ, ਚੁੱਪ ਚੁਪੀਤੇ ਸਮਝਦੀ ਹੈ, ਚੁੱਪ ਚੁਪੀਤੇ ਸਮਝਾਉਂਦੀ ਹੈ। ਅਦ੍ਰਿਸ਼ਟ ਹੈ, ਗੁਪਤ ਹੈ। ਸ਼ਬ ਸੁਰ ਦਾ ਮਾਰਗ ਅੰਤਰਮੁਖੀ ਹੈ, ਸ਼ਬ ਸੁਰ ਦਾ ਮਾਰਗ ਅੰਤਰਮੁਖੀ ਹੈ, ਗੁਪਤ ਹੈ, ਸੂਖਮ ਹੈ, ਬਿਸਮਾਦੀ ਹੈ, ਪ੍ਰੇਮ ਸਰੂਪ ਹੈ, ਪ੍ਰੇਮ ਸਵੈਪਨਾ ਵਾਲਾ ਹੈ, ਆਨੰਦਮਈ ਹੈ, ਚਾਉ ਵਾਲਾ ਹੈ। ਹਾਂਜੀ, ਸ਼ਬ ਸੁਰ ਦੇ ਮੇਲ ਨਾਲ ਰਾਮ ਬੇਨ ਵੱਜਦੀ ਹੈ, ਮਧੁਰ ਮਧੁਰ ਅਨਹਦ ਧੁਨੀ ਸੁਣਦੀ ਹੈ, ਅਜੱਪਾ ਜਾਪਦੀ ਮੱਧਮ ਮਿੱਠੀ ਅਤੇ ਖਾਮੋਸ਼ ਅਬੋਲ ਬੋਲੀ ਸੁਣਾਈ ਦਿੰਦੀ ਹੈ। ਚੁੱਪ ਬਰੀਤ ਦੀ ਬਖਸ਼ਿਸ਼ ਹੁੰਦੀ ਹੈ, ਗੁਰਸ਼ਬਦੀ ਗੋਬਿੰਦ ਗੱਜਦਾ ਹੈ, ਅਣਮੜਿਆ ਮੰਦਲ ਵੱਜਦਾ ਹੈ, ਬਿਨ ਸਾਵਣ ਘਰ ਕਨਹਰ ਗੱਜਦਾ ਹੈ, ਅੰਮ੍ਰਿਤ ਧਾਰ ਚਿਮ ਚਿਮ ਵਰਸਦੀ ਹੈ, ਪ੍ਰੇਮ ਰਸ ਦਾ ਸਵਾਦ ਅਨੁਭਵ ਹੁੰਦਾ ਹੈ, ਗੁਰਮੁਖ ਰੋਮ ਰੋਮ ਹਰ ਧਿਆਵੇ ਹੈ, ਨਾਮ ਦੀ ਪ੍ਰਾਪਤੀ ਹੁੰਦੀ ਹੈ, ਸੁਨ ਸਮਾਦ ਵਿੱਚ ਲੀਨਤਾ ਪ੍ਰਾਪਤ ਹੁੰਦੀ ਹੈ, ਚੁੱਪ ਚਬੋਲੇ ਪ੍ਰਿਮ ਪਿਆਲਾ ਮਿਲਦਾ ਹੈ, ਧਨ ਧਨ ਉਹ ਰਾਮ ਬੇਨ ਬਾਜੇ, ਮਦਰ ਮਦਰ ਤੋਂ ਅਨਹਦ ਗਾਜੇ। ਆਨੰਦ ਮੂਲ ਰਾਮ ਸਭ ਦੇਖਿਆ, ਗੁਰਸ਼ਬਦੀ ਗੋਬਿੰਦ ਗੱਜਿਆ, ਅਣਮੜਿਆ ਮੰਦਲ ਬਾਜੈ, ਬਿਨ ਸਾਵਣ ਘਰ ਹਾਂ ਗਾਜੈ, ਚਿਮਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਿਖਾਣੇ, ਨਾਨਕ ਨਿਰਮਲ ਨਾਦ ਸ਼ਬਦ ਧੁਨ, ਸੱਚ ਰਾਮੈ ਨਾਮ ਸਮਾਏਂਦਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚੁਬੇਲਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚੁਬੋਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।